ਸ਼ਰਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਮੇਰਾ ਵਾਲਿਆ ਮਿਹਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ, ਨਾਨਕ ਸ਼ਰਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ। ਸ਼ਰਦੀ ਚਰਨ ਧੂੜ ਨੂੰ ਮੈਂ ਮਸਤਕ ਤੇ
ਲਾਵਾਂ,
ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ। ਸਿੰਘ ਇਸ ਧਰਤੀ ਤੇ ਕਠਿਨ ਤਪੱਸਿਆ ਕੀਤੀ ਸੀ, ਪ੍ਰਗਟ ਗੁਰਾਂ ਦੀ ਦੇਹ ਸਮਝ ਗੁਰੂ ਗ੍ਰੰਥ ਦੀ ਸੇਵਾ ਕੀਤੀ ਸੀ, ਜਪਣ ਵਾਲਿਆਂ ਦੀ ਸੰਗਤ ਕਰਕੇ ਮੈਂ ਵੀ ਨਾਮ ਧਿਆਵਾਂ, ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ, ਨਾਨਕ ਸ਼ਰਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ। ਤੇਰੇ ਦਰਸ਼ਨ ਚਰਨਾ ਦੀ ਧੂੜੀ ਦਾ ਸੁਰਮਾ ਜੀ ਅੱਖਾਂ ਵਿੱਚ ਪਾਵਾਂ ਮੈਂ, ਚਰਨਾਂ ਦੀ ਧੂੜੀ ਦਾ ਸੁਰਮਾ ਜੀ ਅੱਖਾਂ ਵਿੱਚ ਪਾਵਾਂ ਮੈਂ, ਦਿਸੇ ਨੂਰ ਹਰ ਥਾਂ ਤੇ ਤੇਰਾ ਵੈਰ ਵਿਰੋਧ ਗਵਾਵਾਂ, ਹਰਦਮ ਤੇਰਾ ਨਾਮ ਧਿਆਵਾਂ ਤੈਥੋਂ ਸਦਕੇ ਜਾਵਾਂ, ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ। ਨਾਨਕ ਸ਼ਰਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਮੇਰਾ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ। जाग जाग दे जदों मनुख दे महापुरखां दा संग मिलदा महापुरखां दे बचन मन्निया शुभ कर्मां दा फुल खिलदा ला दरगाह विच होशी जाके सेव कमावा मेरा वालिया मेरे करी मैं तेरे दर्शन पावा नानक शरदी चरण धूड़ नू मैं मस्तक ते लावा तेरे दर्शन पावा नाम रतन संतां तो मिलता मन इच्छे फल पांदा तन संतां तो मिलदा मन इच्छे फल पांदा है होवन दूर मुश्किलां सब दे तेरे दर जो आंदा सभे तेरे दर जो आंदा है हर जी ए कृपा करो मैं शब्द नाल लिव लावा हर जी ए कृपा करो मैं शब्द नाल लिव लावा मेरा वालिया मेरे करी मैं तेरे दर्शन पावा नानक सरदी चरण धूड़ नू मैं मस्तक ते लावा मेरा वालिया मेरे करी मैं तेरे दर्शन पावा महापुरख जिथे चरण टिकाउंदे हन करनी कमाई करदे हन नाम दी बरकत तीन थावां ते टिकदी है एक तां महापुरखां दी रचना ते एक जिस धरती ते बैठ के नाम जपदे हन ना वह धरती भी स्वर्ग बैकुंठ बन जाती है चरण धूड़ी हो जाती है वह धरती ते तीजी शक्ति दरगाह विच होंदी है जदों कोई जग्यासु जांदा है तां ए सच्चे वकील महापुरख पूर्ण महापुरख होवे पखंडी या डिब्बी ना होवे सास ग्रास भगती करन वाला होवे तां अगे खड़ोता होंदा है जदों हिसाब होंदा है कोई नितनेम विच काटा होवे तां कहिंदा मेरे खजाने विचों ये काटा पूरा करके इस प्राणी नूं बैकुंठ धाम पहुँचा दिओ क्योंकि ये मेरा है। बाबा जी क्या करदे सन जे मनुख बचन नहीं मनदा महापुरख दा तां कोल बह के की मिल जाएगा महापुरख दे कोल बैठन लाल लई महापुरख दे बचन नाल रंग लगदा है जीवन सुधरदा है ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ, ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਵਾਹਿਗੁਰੂ, ਮਹਾਂਪੁਰਖਾਂ ਦਾ ਬਚਨ ਮੰਨ ਲਿਆ, ਸੰਤੋ ਸਾਗਰ ਪਾਰ ਉਤਰੀਐ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਲੋੜ ਤਾਂ ਹੈ ਬਚਨ ਕਮਾਉਣ ਦੀ, ਅਤੇ ਜੇ ਬਚਨ ਨਹੀਂ ਕਮਾਇਆ ਤਾਂ ਕੋਲ ਬਹਿ ਕੇ ਕੁਝ ਨਹੀਂ ਬਣਦਾ। ਮਹਾਂਪੁਰਖਾਂ ਦੇ ਪਾਸ ਜਾਈਏ ਵੀ ਸਹੀ ਤਾਂ ਨਿਰਹੰਕਾਰ ਹੋ ਕੇ ਜਾਵੇ। ਜੇ ਹੰਕਾਰ ਦਾਨ ਦਾ ਹੰਕਾਰ ਹੋਵੇ, ਸੂਰਬੀਰ ਹੋਣ ਦਾ ਹੰਕਾਰ ਹੋਵੇ, ਭਗਤੀ ਦਾ ਹੰਕਾਰ ਹੋਵੇ, ਤਾਂ ਮਹਾਂਪੁਰਖਾਂ ਕੋਲੋਂ ਕੁਝ ਨਹੀਂ ਮਿਲਦਾ। ਭਾਈ ਫੈਜ਼ ਜੋ ਬੜੇ ਪੁਰਾਤਨ ਕੀਰਤਨੀਆਂ ਵਿੱਚੋਂ ਸ਼੍ਰੋਮਣੀ ਕੀਰਤਨੀਆਂ ਹੋਏ ਹਨ, ਭਾਈ ਚਾਂਦ, ਭਾਈ ਫੈਜ਼, ਇੱਕ ਵਾਰ ਬਾਬਾ ਜੀ ਦੇ ਪਾਸ ਆਏ। ਬਾਬਾ ਜੀ ਕੀਰਤਨੀਆਂ ਦੀ ਬੜੀ ਇੱਜ਼ਤ ਕਰਦੇ ਸਨ, ਬੜਾ ਸਤਿਕਾਰ ਕਰਦੇ ਸਨ। ਜੀਵ ਆਇਆ, ਰਾਗਾ ਸਿਆ ਕੋਈ ਕੀਰਤਨ ਸੁਣਾ। ਬਾਬਾ ਜੀ ਤਾਂ ਝੋਲੀ ਅੱਡ ਲੈਂਦੇ ਸੀ ਵੀ ਅੱਜ ਕੀਰਤਨ ਨਾਲ ਮੇਰੀ ਝੋਲੀ ਭਰ ਦਿਓ, ਕਿਉਂਕਿ ਮਹਾਂਪੁਰਖ ਦੀ ਖੁਰਾਕ ਹੀ ਕੀਰਤਨ ਹੈ। ਤੇ ਭਾਈ ਫੈਜ਼ ਦੇ ਮਨ ਵਿੱਚ ਹੰਕਾਰ ਆ ਗਿਆ, ਕਹਿਣ ਲੱਗਾ ਇਹ ਸਿੱਧੇ ਸਾਧੇ ਕੀਰਤਨ ਕਰਨ ਵਾਲੇ ਹਨ, ਇਹਨਾਂ ਨੂੰ ਕੀਰਤਨ ਦਾ ਕੀ ਪਤਾ। ਤੇ ਪੁੱਛਣ ਲੱਗਾ, ਮਹਾਰਾਜ ਬਈ ਜੋ ਆਪ ਕਹੋ ਮੈਂ ਉਹ ਰਾਗ ਸੁਣਾਵਾਂ, ਉਹ ਸ਼ਬਦ ਸੁਣਾਵਾਂ। ਬਾਬਾ ਜੀ ਕਹਿਣ ਲੱਗੇ, ਜੋ ਤੇਰਾ ਚਿੱਤ ਕਰਦਾ ਸੁਣਾ ਦੇ। ਨਹੀਂ ਮਹਾਰਾਜ, ਆਪ ਦੱਸੋ ਕਿਹੜਾ ਰਾਗ ਸੁਣਾਵਾਂ, ਮੈਨੂੰ ਦੱਸੋ ਕਿਹੜਾ ਰਾਗ, ਮੈਨੂੰ ਨਹੀਂ ਆਉਂਦਾ। ਜਦੋਂ ਐਸੇ ਹੰਕਾਰ ਦੇ ਬਚਨ ਕੀਤੇ ਨੇ ਤੇ ਬਾਬਾ ਜੀ ਮਨ ਵਿੱਚ ਸੋਚਿਆ, ਆਇਆ ਗੁਰੂ ਨਾਨਕ ਦੇ ਦਰ ਤੇ ਤੇ ਖਾਲੀ ਚਲਾ ਜਾਏਗਾ, ਇਹ ਕੁਛ ਲੈ ਕੇ ਜਾਵੇ, ਉਹਦੀ ਗਲਤੀ ਨੂੰ ਮਹਿਸੂਸ ਕਰਾ ਦੇਣਾ, ਜੋੜ ਦੇਣਾ, ਇਹ ਵੀ ਮਹਾਂਪੁਰਖਾਂ ਦਾ ਕੰਮ ਹੁੰਦਾ। ਮਹਾਰਾਜ ਜਿਹੜਾ ਰਾਗ ਆਪ ਆਖੋ ਮੈਂ ਉਹੀ ਅਲਾਪਣ ਨੂੰ ਤਿਆਰ ਹਾਂ। ਤਾਂ ਬਾਬਾ ਜੀ ਨੇ ਗੱਲ ਦਾ ਪਰਨਾ ਉਤਾਰ ਕੇ ਆਪਣੇ ਅੱਗੇ ਵਿਛਾ ਦਿੱਤਾ। ਕਹਿਣ ਲੱਗੇ ਮਹਾਂਪੁਰਖ, ਭਾਈ ਰਾਗਾ ਸਿਆਂ, ਜੇ ਤੂੰ ਫਿਰ ਰਾਗ ਅਲਾਪਣਾ ਹੀ ਹੈ ਤਾਂ ਐਸਾ ਰਾਗ ਅਲਾਪ ਆ ਪਰਨਾ ਪਿਆ। ਇੱਕ ਮਾਤਾ ਹੈ, ਉਹਦੇ ਸਿਰ ਤੇ ਪਤੀ ਵੀ ਨਹੀਂ ਹੈ, ਉਹਦਾ ਇਕਲੌਤਾ ਪੁੱਤਰ ਸੀ ਉਹ ਵੀ ਗੁਜ਼ਰ ਗਿਆ, ਆ ਪਿਆ ਹੋਇਆ, ਤੇ ਉਹ ਕਿਵੇਂ ਵੈਣ ਕਰਦੀ ਹੈ, ਕਿਵੇਂ ਕੀਰਨੇ ਕਰਦੀ ਹੈ, ਉਹ ਰਾਗ ਸੁਣਾ। ਮਾਰੂ ਰਾਗ ਲਾਉਣ ਲੱਗਾ, ਹੋਰ ਕਈ ਤਰ੍ਹਾਂ ਦੀ ਸਿਆਣਪਾਂ ਕਰਨ ਲੱਗਾ, ਸਮਾਂ ਹੀ ਨਾ ਬਣੇ, ਕਿਉਂਕਿ ਮਨ ਵਿੱਚ ਹੰਕਾਰ ਆ ਗਿਆ ਨਾ। ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਤੇ ਫਿਰ ਜਦੋਂ ਹੰਕਾਰ ਮਿਟਿਆ, ਚਰਨਾਂ ਤੇ ਡਿੱਗ ਪਿਆ, ਮਹਾਰਾਜ ਮੈਂ ਨਹੀਂ ਸੀ ਪਤਾ ਕਿ ਆਪ ਕਿਸ ਅਵਸਥਾ ਵਿੱਚ ਖੇਲਦੇ ਹੋ, ਮੈਂ ਤਾਂ ਸ਼ਬਦ ਦੀ ਹਾਜ਼ਰੀ ਭਰਨ ਆਇਆ। ਜਦੋਂ ਨਿਮਰਤਾ ਨਾਲ ਕਿਹਾ ਤਾਂ ਫਿਰ ਰਾਗਾ ਸਿਆ ਸੁਣਾ ਕੀਰਤਨ, ਫਿਰ ਕਿਆ ਰਸ ਬਣਿਆ, ਕਿਆ ਵੈਕੁੰਠ ਦਾ ਆਨੰਦ ਆਇਆ ਸੰਗਤਾਂ ਨੂੰ। ਜੇ ਕੀਰਤਨੀਆਂ ਦੇ ਅੰਦਰ ਹੰਕਾਰ ਆ ਜਾਵੇ, ਮੇਰੇ ਵਰਗਾ ਕੌਣ ਹੈ, ਤਾਂ ਫਿਰ ਜੋ ਜਾਣੇ ਹੋ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ। ਕੋਈ ਵੀ ਕਲਾਕਾਰ ਹੈ, ਜੇ ਮਨ ਵਿੱਚ ਹੰਕਾਰ ਆ ਗਿਆ ਤਾਂ ਸਮਝੋ ਉਹਦਾ ਅੰਤ ਆ ਗਿਆ। ਤੇ ਜਿਤਨੀ ਨਿਮਰਤਾ ਵਿੱਚ ਰਹੇਗਾ ਕੋਈ ਕਲਾਕਾਰ, ਉਹਦੇ ਗੁਣ ਵਧਣਗੇ, ਉਹਦੀ ਸ਼ੋਭਾ ਵਧੇਗੀ, ਉਹਦਾ ਸੰਸਾਰ ਵਿੱਚ ਜਸ ਵਧੇਗਾ। ਤਾਂ ਬਾਬਾ ਜੀ ਕੋਲ ਜਦੋਂ ਨਿਰਹੰਕਾਰ ਹੋ ਕੇ ਕੀਰਤਨ ਕੀਤਾ ਤਾਂ ਆਨੰਦ ਬਣ ਗਿਆ। ਆਖਿਆ ਮੈਂ ਤਾਂ ਇਸ ਥਾਂ ਦੀ ਚਰਨ ਧੂੜੀ ਲੈਣ ਆਇਆ। ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ ਤੇ ਲਾਵਾਂ, ਮਿਹਰਾਂ ਵਾਲਿਆ ਮੇਰ ਕਰੀ ਮੈਂ ਤੇਰੇ ਦਰਸ਼ਨ ਪਾਵਾਂ, ਜਿਹੜੇ ਗਰੀਬ ਕੀਰਤੀ ਜਿਹੜੇ ਕਿਰਤੀ ਸਿੱਖ ਹੁੰਦੇ ਸੀ, ਕਿਰਤ ਕਰਨ ਵਾਲੇ ਆਪਣੇ ਹੱਥ, ਉਹਨਾਂ ਦੇ ਘਰ ਦਾ ਪ੍ਰਸ਼ਾਦਾ ਛਕਿਆ ਕਰਦੇ ਸੀ। ਪੂਜ ਪਿਤਾ ਜੀ ਪਾਸੋਂ ਵੀ ਬਚਨ ਸੁਣੇ ਹਨ, ਔਰ ਜੋ ਬਾਬਾ ਜੀ ਦੇ ਸੱਤ ਸੰਗੀ ਸਨ ਉਹਨਾਂ ਕੋਲੋਂ ਵੀ ਸੁਣਿਆ ਕਿ ਬਾਬਾ ਜੀ ਜਦੋਂ ਚੰਗ ਵਿਗਿਆਨੇ ਗਏ ਤਾਂ ਪ੍ਰਸ਼ਾਦਾ ਬਣ ਕੇ ਜਾਂਦਾ ਸੀ ਗਰੀਬਾਂ ਦੇ ਘਰ। ਮੇਰੇ ਪੂਜ ਪਿਤਾ ਜੀ ਭਾਈ ਲਾਲ ਸਿੰਘ, ਮੇਰੇ ਸਤਿਕਾਰਯੋਗ ਮਾਤਾ ਜੀ ਨੂੰ ਬਾਬਾ ਜੀ ਨੇ ਵਿਧੀ ਦੱਸੀ ਬਈ ਇਸ ਤਰ੍ਹਾਂ ਸੁੱਚਮ ਸੁੱਚ ਹੋਵੇ ਤਾਂ ਸੱਚ ਪਾਈਏ, ਇਸ ਤਰ੍ਹਾਂ ਪ੍ਰਸ਼ਾਦ ਤਿਆਰ ਕਰਨਾ। ਅੰਮ੍ਰਿਤ ਵੇਲੇ ਉੱਠੋ, ਕਿਉਂਕਿ ਉਸ ਵੇਲੇ ਪੱਕੇ ਫਰਸ਼ ਨਹੀਂ ਸਨ ਹੁੰਦੇ, ਕੱਚੇ ਫਰਸ਼ ਹੁੰਦੇ ਸੀ, ਮਿੱਟੀ ਦਾ ਲੇਪਣ ਦਿਓ। ਫਿਰ ਆਪ ਦਾਣੇ ਧੋ ਕੇ ਜਿਹੜੇ ਸੁਕਾਏ ਹੁੰਦੇ ਸੀ ਨਾ ਉਹ ਪੀਸੋ, ਨਾਲੇ ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਕਿਸੇ ਨਾਲ ਗੱਲ ਨਹੀਂ ਕਰਨੀ। ਨਿਤਨੇਮ ਕਰਦਿਆਂ ਪ੍ਰਸ਼ਾਦ ਤਿਆਰ ਕਰਨਾ, ਅਤੇ ਫਿਰ ਪੂਜ ਪਿਤਾ ਜੀ ਨੇ ਕੰਮ ਤੋਂ ਵਿਹਲੇ ਹੋ ਕੇ ਇਸ਼ਨਾਨ ਕਰਕੇ ਸਵਸਥ ਬਸਤਰ ਪਹਿਨ ਕੇ ਸਾਈਕਲ 'ਤੇ ਉਹ ਟਿਫਨ ਜੋ ਚਾਰ ਡੱਬਿਆਂ ਦਾ ਸੀ ਉਹ ਰੋਜ਼ ਦੇ ਰੋਜ਼ ਲੈ ਜਾਣਾ। ਭਾਈ ਉੱਤਮ ਸਿੰਘ ਜੀ ਜੋ ਹਜ਼ੂਰੀ ਸੇਵਾ ਕਰਦੇ ਸਨ ਉਹਨਾਂ ਨੇ ਉਹ ਥਾਲ ਸਜਾਉਣਾ ਅਤੇ ਬਾਬਾ ਜੀ ਨੇ ਗੁਰੂ ਨਾਨਕ ਨੂੰ ਪ੍ਰਤੱਖ ਭੋਗ ਲਵਾਉਣਾ, ਪ੍ਰਤੱਖ ਬੁਰਕੀਆਂ ਮੁੱਖ ਵਿੱਚ ਦੇਣੀਆਂ, ਅਤੇ ਥੋੜ੍ਹਾ ਜਿਹਾ ਆਪ ਅੰਨ ਛਕਿਆ ਕਰਦੇ ਸੀ। ਇੱਕ ਦਿਨ ਭਾਈ ਭਗਵਾਨ ਦਾਸ ਜੋ ਬੜਾ ਸ਼ਾਹੂਕਾਰ ਸੀ, ਬੜੀਆਂ ਵੱਡੀਆਂ ਦੁਕਾਨਾਂ ਸਨ ਬਜਾਜ ਜੀ ਦੀਆਂ, ਉਹ ਰੋਜ਼ ਕਿਹਾ ਕਰਦਾ ਸੀ ਉੱਤਮ ਸਿੰਘ ਜੀ ਨੂੰ ਬਈ ਕਦੀ ਸਾਡਾ ਵੀ ਡੱਬਾ ਭੁਗਤਾ ਬਾਬਾ ਜੀ ਕੋਲ। ਅਤੇ ਇੱਕ ਦਿਨ ਉਸਨੇ 8 ਟਿਫਨ ਦਾ ਵੱਡਾ ਡੱਬਾ ਭੁਗਤਾਇਆ। ਭਾਈ ਉੱਤਮ ਸਿੰਘ ਨੇ ਥਾਲ ਵਿੱਚ ਸਜਾ ਦਿੱਤੀਆਂ, ਸੋਹਣੀਆਂ ਸਬਜ਼ੀਆਂ ਸਨ, ਸੋਹਣੇ ਪ੍ਰਸ਼ਾਦੇ ਬਣੇ ਹੋਏ, ਅਤੇ ਜਦੋਂ ਬਾਬਾ ਜੀ ਲੈ ਕੇ ਗਏ ਗੁਰੂ ਸਾਹਿਬ ਦੇ ਕਮਰੇ ਵਿੱਚ ਤਾਂ ਝੱਟ ਬਾਹਰ ਆ ਗਏ, ਉੱਤਮ ਇਹ ਪ੍ਰਸ਼ਾਦਾ ਕਿੱਥੋਂ ਆਇਆ? ਕਿ ਜੀ ਭਗਵਾਨ ਦਾਸ ਦੇ ਘਰੋਂ ਆਇਆ। ਕਹਿਣ ਲੱਗੇ ਬੁਲਾਓ ਉਸਨੂੰ। ਭਗਵਾਨ ਦਾਸ ਨੂੰ ਬੁਲਾਇਆ ਗਿਆ, ਕਿਉਂ ਬਈ ਪ੍ਰਸ਼ਾਦਾ ਤੂੰ ਲਿਆ ਜੀ? ਮੇਰੇ ਪਾਤਸ਼ਾਹ ਕਹਿਣ ਲੱਗੇ ਫਿਰ ਇਹ ਕਿਹੜੀ ਕਮਾਈ ਹੈ, ਕੰਮ ਕੀ ਕਰਦੇ ਹੋ? ਕਿ ਜੀ ਬਜਾਜੀ ਦੀਆਂ ਹੱਟੀਆਂ ਹਨ। ਕਹਿਣ ਲੱਗੇ ਫਿਰ ਤੁਹਾਡੇ ਕੋਲੋਂ ਕੰਜਰ, ਕਲਾਲ, ਅਮੀਰ ਹੋਰ ਵੀ ਖਰੀਦਦੇ ਹੋਣਗੇ ਕੱਪੜਾ? ਜੀ ਆ ਜੀ, ਸਾਰੇ ਹੀ ਖਰੀਦਦੇ ਹਨ, ਕਿਉਂਕਿ ਸਭ ਤੋਂ ਵੱਡੀ ਹੱਟੀ ਮੇਰੀ ਹੈ ਬਜਾਜੀ ਦੀ। ਅਤੇ ਕਹਿਣ ਲੱਗੇ ਉਹਨਾਂ ਕੱਪੜਿਆਂ ਵਿੱਚੋਂ ਪ੍ਰਾਫਿਟ ਜਿਹੜਾ ਮਿਲਿਆ ਉਹਦਾ ਤੂੰ ਪ੍ਰਸ਼ਾਦ ਤਿਆਰ ਕੀਤਾ, ਕਿਆ ਉਹ ਪ੍ਰਸ਼ਾਦ ਗੁਰੂ ਨਾਨਕ ਛਕ ਲਏਗਾ? ਗੁਰੂ ਨਾਨਕ ਤਾਂ ਕਿਰਤੀਆਂ ਦਾ ਛਕਦਾ ਹੈ, ਜਿਹੜੇ ਹੱਥ ਦੀ ਕਿਰਤ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ, ਨਾਲੇ ਆਪਣੀ ਕਿਰਤ ਕਰਦੇ ਹੈ, ਉਸ ਕਿਰਤ ਵਿੱਚੋਂ ਜਿਹੜਾ ਪ੍ਰਸ਼ਾਦ ਬਣਦਾ ਉਹ ਗੁਰੂ ਨਾਨਕ ਛਕਦਾ। ਅਤੇ ਇੱਧਰ ਸਾਡੇ ਪਿਤਾ ਜੀ ਇੱਕ ਗੁੱਠ ਵਿੱਚ ਬੈਠੇ ਹੋਏ ਜਾਰ ਜਾਰ ਰੋਣ ਪਏ, ਇਹ ਮਾਂ ਪੁਰਖੋ ਸਾਡੇ ਗਰੀਬਾਂ ਦਾ ਤੁਸੀਂ ਬੁਰਕੀ ਕੋਈ ਭੋਜਨ ਮੂੰਹ ਨਾਲ ਲਾਉਂਦੇ ਹੋ ਅਤੇ ਅਸੀਂ ਆ ਜਾਂਦੇ ਹਾਂ ਗਰੀਬ, ਹੁਣ ਨਹੀਂ ਆਇਆ ਕਰਾਂਗੇ। ਰੋ ਰਹੇ ਸਨ। ਜਦੋਂ ਬਾਬਾ ਜੀ ਨੇ ਉਹ ਥਾਲ ਵਾਪਸ ਕਰਕੇ ਉਹ ਟਿਫਨ ਖੋਲਿਆ, ਜਿਸ ਟਿਫਨ ਵਿੱਚ ਸਤਿਕਾਰਯੋਗ ਪੂਜ ਮਾਤਾ ਜੀ ਨੇ ਭੋਜਨ ਤਿਆਰ ਕੀਤਾ ਸੀ, ਥਾਲ ਵਿੱਚ ਸਜਾਇਆ ਅਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਥਾਲ ਲੈ ਗਏ ਅਤੇ ਅੰਦਰ ਜਾ ਕੇ ਭੋਗ ਲਵਾਇਆ। ਪਿਤਾ ਜੀ ਨੂੰ ਬੜਾ ਪਿਆਰ ਕੀਤਾ। ਆਪ ਕਿਹਾ ਕਰਦੇ ਸਨ ਤੁਹਾਡੇ ਪੁੰਨਾਂ ਦਾ ਸਦਕਾ ਤਾਂ ਅਸੀਂ ਇੱਥੇ ਆਏ ਹਾਂ ਤੁਹਾਡੇ ਕੋਲ। ਉਚਾਰਨ ਕਰੋ ਸ੍ਰੀ। ਇਤਨੀ ਮਹਾਨ ਹਸਤੀ ਸਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਚਰਨ ਧੂੜੀ ਵੀ ਕਿਸੇ ਨੇ ਮਸਤਕ 'ਤੇ ਲਾ ਲਈ ਹੈ ਅਤੇ ਜਨਮਾਂ ਦੇ ਪਾਪ ਕੱਟੇ ਗਏ। ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ 'ਤੇ ਲਾਵਾਂ, ਤੇਰੇ ਦਰਸ਼ਨ ਪਾਵਾਂ। ਨਾਨਕ ਸਰ ਦੀ ਚਰਨ ਧੂੜ ਨੂੰ ਮੈਂ ਮਸਤਕ 'ਤੇ ਲਾਵਾਂ, ਤੇਰੇ ਦਰਸ਼ਨ ਪਾਵਾਂ, ਮੈਂ ਤੇਰੇ ਦਰਸ਼ਨ। बाबा जी दे पास, भाई करम सिंह जी और अतर सिंह जी ये साढ़े रिश्तेदार भी सन। जदों बाबा जी जंग मिग्याने आए तां ये दोनों प्यो पुत्र बाबा जी दे मालिश की सेवा करते, सिर विच मखनी लाउनी, ते बाबा जी ने इन्हां दा नाम सम्मन मूसन रख्या होया सी। ते रस्ते विच आ रहे सन, क्योंकि सारे जितने भी साढ़े रिश्तेदार आउंदे सन वो प्रसादा नाल ही लै आउंदे सन, कोई अचार रख के कोई कोई चीज रख के, भाई प्रसादा उत्थे नहीं छकना, जे सतसंग कीता ते प्रसाद छक लिया तां फिर भाई फल तां वो लै गया जिन्हें प्रसादा छकाया। उच्चारण करो श्री वाहेगुरु। ये तंदूर दियां बनियां हुईयां छोटियां छोटियां फुलकियां, उदे उपर अचार रखिया होया ते एक कपड़े विच लपेटिया होया, ते मन विच सोचते आ रहे रस्ते विच। अतर सिंह कहिंदा बापू कदे बाबा जी साडा भी भोजन छकणगे, पर असी तो गरीब आदमी हाँ, किवें छका सकदे, पता नहीं परवान करन ना करन। ते करम सिंह जी कहणगे क्यों नहीं छकदा, हो जरूर छकणगे कदे ना कदे, आप कृपा करनगे, तू निराश क्यों होना। ये जदों पहुंचदे सन ना महापुरखां दी कुटिया, तां एक कंडियाली जी होंदी सी जिहदी दीवार कीती होई बट दी, उहदे विच ये अपने प्रसादे लको के आउंदे सी। जदों बाबा जी की सेवा करनी वेले होना तां फिर उहदे विचों प्रसादे चुक के वह अचार नाल छक लैणे। अज बाबा जी दे चरणां दी सेवा कीती, मालिश कीती, सिर विच मखनी लाई, ते जां दूसरे पासों जिथों रोज निकलदे सी आ के वापस प्रसादे चुकदे सी, जदों उत्थे पहुंचे तां की तकिया बाबा जी अपने हत्थां नाल ओ गंढ खोल रहे हन प्रसादियां दी जिस कपड़े विच लपेटे हुए सी। ते तंदूर दे प्रसादे सन, उपरों पर्दा उतार के थोड़ा अचार ला के खा रहे हन। ओ भाई एडे स्वादी प्रसादे तुसी रोज छक जांदे हो ते मैनू कदे पुछया ही नहीं, कितना आनंद आ रहा है, कितनियां खुशियां दे रहे सन बाबा जी उस वेले उन्हां नू। मन दी जानन वाले धन बाबा आनंद सिंह जी, जिन्हां ने लोक परलोक दे सुख बख्श दिते, इसे लई उस थां दी चरण धूड़ी असी मस्तक ते लाउंदे हाँ। नानक सर दी चरण धूड़ नू मैं मस्तक ते लावां, तेरे दर्शन पावा,
तेरे दर्शन पावा, तेरे दर्शन पावा।
नानक सर दी चरण धूड़ नू मैं मस्तक ते लावा, सर दी चरण धूड़ नू मैं मस्तक ते लावा, मेहरा वालिया मेर करी मैं तेरे दर्शन पावा,
मैं तेरे दर्शन पावा।
भाई करमचंद जी महंत जो सेवा पंथियां विचों बड़े सास ग्रास भगती करन वाले सन, जो बाद विच सचखंड हजूर साहब गए मथा टेकिया दशमेश पिता दे बचना दी आवाज आई, महंत जी हुण अमृत छक लो सिंह सज जाओ। ते फिर सिंह सज गए, उन्हां दा नां हरदर्शन सिंह जी, महंत हरदर्शन सिंह जी पिया। बड़ी करनी कमाई वाले सन, ये जंग विज्ञानी ही रहिंदे सी। और एक वेरा इन्हां दे मन विच ख्याल आया भई बाबा नंद सिंह महाराज दे दर्शन करन नूं जी करदा है, पर मैं जावां पता नहीं मेरा आदर करन ना करन, क्योंकि लखां उन्हां दे सेवक सन, भई पता नहीं मेरा आदर करदे हन नहीं करदे। मन विच सोच ही रहे सी कि पूज पिता जी जदों 11:30 बजे, क्योंकि संत सुजान सिंह जी बाघा वाले कीर्तन करके चले जाते सन, उस तो बाद महाराज नूं भोग लगना, थोड़ा बहुत प्रसाद रसना ते ला के, ते फिर पूज पिता जी कीर्तन सुनाया करते सन बाबा जी नूं 11:30 बजे। ये रात की ड्यूटी पिता जी की होंदी सी कीर्तन करन। पिता जी दस्या करते सन भई जे तो कोई फूड विछिया होवे तां उपर बैठ जाना, नहीं तां पौं ते ही आके बाबा जी ने बह जाना, ते कदे कदे कृपा कर देनी, सतनाम दा वाजा भी दे देना, भाई आओ भाई अंदर आ जाओ। और जो सेवा करके सुख मिलता सी, पिता जी कई बार बचन करदे आ बड़े बैराग विच हो जांदे सी। जदों कीर्तन की समाप्ति की रात 11:30 बजे, तो बाबा जी कहन लगे लाल सिंह भाई महंत करमचंद जी मिघियाने रहिंदे हन, उन्हां दे मन दा फुरना है इत्थे आउण दा, ते उन्हां नूं ये ना कहना भाई तुहानूं बाबा जी ने बुलाया, नहीं, बड़ी निम्रता नाल हाथ जोड़ के चरनी हाथ ला के बेनती करना साडे वल्लों कि महंत साहब बाबा जी बेनती कर रहे हन कि सानू आके दर्शन दिओ, उचारण करो श्री। तो महंत जी ने जदों सुनिया आउणिया अमृत वेले गए, दर्शन किए, 2 घंटे बचन होंदे रहे, क्या अलौकित बचन होणगे ये ओही जाणदे हन, पर निहाल हो गए। इसलिए जो भी कोई दर्शन करता सी ना, उहदा जी करता सी कि मैं धन बाबा नंद सिंह जी तेरी जय होवे कवां, बाबा बाबा नंद सिंह जी तेरी जय होवे, बाबा नंद सिंह जी तेरी जय होवे, सब देव ते फुल वरसांदे, बाबा नंद सिंह जी तेरी जय होवे, बाबा नंद सिंह जी तेरी जय होवे, सब देव ते फुल वरसांदे, बाबा नंद सिंह जी तेरी जय होवे, सब देव ते फुल वरसांदे, बाबा नंद सिंह जी तेरी जय होवे, 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 बाबा नंद सिंह जी तेरी जय होवे।